ਸਤਿ ਸ਼੍ਰੀ ਅਕਾਲ ਵਿਦਿਆਰਥੀਓ, ਮੈਂ ਡਾਕਟਰ ਬਿੰਦੂ ਕੈਂਥ। ਅੱਜ ਇੱਕ ਨਵਾਂ ਟੌਪਿਕ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਲੈ ਕੇ ਹਾਜ਼ਰ ਹਾਂ। ਭਾਰਤੀ ਸੰਵਿਧਾਨ ਬਾਰੇ ਜਾਣਨ ਤੋਂ ਪਹਿਲਾਂ ਭਾਰਤੀ ਸੰਵਿਧਾਨ ਦੀ ਜਿਹੜੀ ਪ੍ਰਸਤਾਵਨਾ ਆ, ਜਿਹਨੂੰ ਆਪਾਂ ਪ੍ਰੀਐਂਬਲ ਕਹਿੰਦੇ ਹਾਂ, ਉਹਦੇ ਬਾਰੇ ਜਾਣਨਾ ਜ਼ਿਆਦਾ ਜ਼ਰੂਰੀ ਹੈ। ਜਿਹੜੀ ਇਹ ਭਾਰਤ ਦੀ ਸੰਵਿਧਾਨ ਦਾ ਪ੍ਰੀਐਂਬਲ ਹੈ, ਇਹ ਕੌਂਸਟੀਟੂਐਂਟ ਅਸੈਂਬਲੀ ਨੇ 26 ਨਵੰਬਰ 1949 ਦੇ ਵਿੱਚ ਇਹਨੂੰ ਅਡੋਪਟ ਕਰ ਲਿਆ ਸੀਗਾ, ਅਤੇ ਉਸ ਤੋਂ ਬਾਅਦ ਇਹਨੂੰ ਲਾਗੂ ਵੀ ਕਰ ਦਿੱਤਾ ਅਤੇ ਸਾਡੇ ਸੰਵਿਧਾਨ ਦਾ ਇਹ ਹਿੱਸਾ ਬਣ ਗਿਆ। ਭਾਰਤ ਦਾ ਸੰਵਿਧਾਨ ਦਾ ਪ੍ਰੀਐਂਬਲ ਦੀ ਜੋ ਐਗਜੈਕਟ ਵਰਡਿੰਗ ਹੈ, ਉਹਦੇ ਬਾਰੇ ਪਹਿਲੇ ਗੱਲ ਕਰਾਂਗੇ। ਵੀ ਦ ਪੀਪਲ ਆਫ ਇੰਡੀਆ ਹੈਵਿੰਗ ਸੋਲੇਮਨਲੀ ਰਿਜ਼ੋਲਵਡ ਟੂ ਕੋਨਸਟੀਟਿਊਟ ਇੰਡੀਆ ਇੰਟੂ ਏ ਸੋਵਰਨ ਸੋਸ਼ਲਿਸਟ ਸੈਕੂਲਰ ਡੈਮੋਕਰੈਟਿਕ ਰਿਪਬਲਿਕ ਐਂਡ ਟੂ ਸਿਕਿਓਰ ਟੂ ਆਲ ਇਟਸ ਸਿਟੀਜ਼ਨਸ ਜਸਟਿਸ ਸੋਸ਼ਲ ਐਂਡ ਇਕੋਨੋਮਿਕ ਪੋਲੀਟੀਕਲ ਲਿਬਰਟੀ ਆਫ ਥੋਟ ਐਕਸਪ੍ਰੈਸ਼ਨ ਬਿਲੀਫ ਫੇਥ ਐਂਡ ਵਰਸ਼ਿਪ ਇਕੁਐਲਿਟੀ ਆਫ ਸਟੇਟਸ ਐਂਡ ਅਪਰਚੁਨਿਟੀ ਐਂਡ ਟੂ ਪ੍ਰਮੋਟ ਅਮੰਗ ਦੈਮ ਫਰਟਰਨਿਟੀ ਅਸ਼ੋਰਿੰਗ ਦ ਡਿਗਨਿਟੀ ਆਫ ਦ ਇੰਡੀਵਿਜੁਅਲ ਐਂਡ ਦ ਯੂਨਿਟੀ ਐਂਡ ਇੰਟੈਗਰਿਟੀ ਆਫ ਦ ਨੇਸ਼ਨ। ਜਿਹੜਾ ਸਾਡੇ ਦੇਸ਼ ਦਾ ਇਹ ਸੰਵਿਧਾਨ ਆ, ਉਹਦੀ ਜਿਹੜੀ ਪ੍ਰਸਤਾਵਨਾ ਆ, ਜਦੋਂ ਹੀ ਆਪਾਂ ਸੰਵਿਧਾਨ ਖੋਲ੍ਹਦੇ ਹਾਂ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਪੇਜ ਆ, ਉਹਦੇ ਉੱਤੇ ਦੀ ਸੰਵਿਧਾਨ ਦੀ ਪ੍ਰਸਤਾਵਨਾ ਲਿਖੀ ਗਈ ਹੈ, ਜੋ ਕਿ ਪ੍ਰਸਤਾਵਨਾ ਸੰਵਿਧਾਨ ਦੇ ਉਦੇਸ਼ਾਂ ਨੂੰ ਪ੍ਰਗਟ ਕਰਦੀ ਹੈ। ਇਹਨੂੰ ਆਪਾਂ ਇੱਕ ਸਮਰੀ ਕਹਿ ਸਕਦੇ ਹਾਂ, ਜਿਸ ਤਰ੍ਹਾਂ ਕਿਤਾਬ ਦੇ ਸ਼ੁਰੂ ਵਿੱਚ ਲਿਖਿਆ ਹੁੰਦਾ ਹੈ ਵੀ ਅੰਦਰ ਕਿਤਾਬ ਦੇ ਵਿੱਚ ਕੀ ਮਟੀਰੀਅਲ ਹੈਗਾ ਆ, ਤਾਂ ਸੰਵਿਧਾਨ ਦੇ ਵਿੱਚ ਜੋ ਪ੍ਰਸਤਾਵਨਾ ਮੇਨ ਰੋਲ ਪਲੇ ਕਰ ਰਹੀ ਹੈ, ਸੰਵਿਧਾਨ ਦੀ ਪ੍ਰਸਤਾਵਨਾ ਸਾਨੂੰ ਬੜਾ ਕਲੀਅਰ ਕੱਟ ਦੱਸਦੀ ਹੈ ਕਿ ਜਿਹੜੀ ਇਹ ਪ੍ਰਸਤਾਵਨਾ ਆ, ਇਹ ਕਿਸੇ ਇੱਕ ਜਾਤੀ ਵਰਗ ਲਈ ਨਾ ਹੋ ਕੇ ਸਾਰੇ ਭਾਰਤੀਆਂ ਵਾਸਤੇ ਬਰਾਬਰ ਹੈ। ਵੀ ਦਾ ਪੀਪਲ ਆਫ ਇੰਡੀਆ, ਇਸ ਤੋਂ ਭਾਵ ਕਿ ਅਸੀਂ ਭਾਰਤ ਦੇ ਲੋਕ, ਹੈਵਿੰਗ ਸੋਲਮਨਲੀ ਰਿਜ਼ੋਲਵਡ ਟੂ ਕੋਨਸਟੀਟਿਊਟ ਇੰਡੀਆ, ਵੀ ਅਸੀਂ ਭਾਰਤ ਦੇ ਲੋਕ ਇਸ ਸੰਵਿਧਾਨ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਕਿ ਅਸੀਂ ਭਾਰਤ ਨੂੰ ਇੱਕ ਸੋਵਰਨ ਸੋਸ਼ਲਿਸਟ ਸੈਕੂਲਰ ਡੈਮੋਕਰੈਟਿਕ ਰਿਪਬਲਿਕ ਬਣਾਵਾਂਗੇ, ਇੱਕ ਗਣਤੰਤਰ ਇੱਦਾਂ ਦਾ ਰਾਜ ਬਣਾਵਾਂਗੇ। ਸੋਵਰਨਿਟੀ ਦਾ ਮਤਲਬ ਹੁੰਦਾ ਪ੍ਰਭੂ ਸੱਤਾ, ਜਿਹਦੇ ਕੋਲ ਆਪਣੀ ਤਾਕਤ ਹੋਵੇ, ਸਰਕਾਰ ਹੋਵੇ। ਸੋਸ਼ਲਿਸਟ, ਜਿਹੜਾ ਸਮਾਜ ਦੇ ਨਾਲ ਸੰਬੰਧ ਰੱਖਦਾ ਹੋਵੇ। ਸੈਕੂਲਰ, ਜਿੱਥੇ ਅਲੱਗ ਅਲੱਗ ਧਰਮਾਂ ਦੇ ਲੋਕ ਰਹਿੰਦੇ ਹੋਣ, ਪਿਆਰ ਨਾਲ ਰਹਿੰਦੇ ਹੋਣ। ਡੈਮੋਕਰੈਟਿਕ, ਜਿੱਥੇ ਲੋਕਾਂ ਨੂੰ ਆਜ਼ਾਦੀ ਹੋਊਗੀ ਵੀ ਉਹ ਆਪਣੀ ਮਰਜ਼ੀ ਦਾ ਲੀਡਰ ਚੁਣ ਸਕਦੇ ਆ, ਆਪਣੀ ਮਰਜ਼ੀ ਦੀ ਸਰਕਾਰ ਬਣਾ ਸਕਦੇ ਆ। ਸਰਕਾਰ ਬਣਾਉਣ ਤੋਂ ਬਾਅਦ ਟੂ ਸਿਕਿਓਰ ਟੂ ਆਲ ਇਟਸ ਸਿਟੀਜ਼ਨਸ, ਅਤੇ ਇਹਦੇ ਸਾਰੇ ਨਾਗਰਿਕਾਂ ਲਈ ਇਹ ਚੀਜ਼ਾਂ ਟੂ ਸਿਕਿਓਰ ਵੀ ਅਚੀਵ ਕਰਨਗੇ। ਜਸਟਿਸ, ਨਿਆਂ ਦੇਣਗੇ ਲੋਕਾਂ ਨੂੰ। ਸੋਸ਼ਲ, ਇਕੋਨੋਮਿਕ ਅਤੇ ਪੋਲੀਟੀਕਲ ਫੀਲਡਸ, ਲਿਬਰਟੀ ਆਫ ਥੋਟ ਹੋਊਗਾ, ਐਕਸਪ੍ਰੈਸ਼ਨ ਹੋਊਗਾ, ਬਿਲੀਫ, ਫੇਥ ਐਂਡ ਵਰਸ਼ਿਪ, ਇਹਨਾਂ ਚੀਜ਼ਾਂ 'ਚ ਆਪਾਂ ਆਜ਼ਾਦੀ ਮਿਲ ਜੂਗੀ ਸਾਨੂੰ। ਇਕੁਐਲਿਟੀ ਆਫ ਸਟੇਟਸ, ਅਸੀਂ ਆਪਣਾ ਸਟੇਟਸ ਦੀ ਬਰਾਬਰਤਾ ਦਿੱਤੀ ਜਾਊਗੀ। ਹਰ ਬੰਦਾ ਮਿਹਨਤ ਕਰਕੇ ਆਪਣਾ ਵਧੀਆ ਸਟੇਟਸ ਬਣਾ ਸਕਦਾ ਹੈ, ਕੋਈ ਜਾਤੀ ਦੇ ਆਧਾਰ 'ਤੇ ਜਾਂ ਕੋਈ ਧਰਮ ਦੇ ਆਧਾਰ ਦੇ ਉੱਪਰ ਕਿਸੇ ਬੰਦੇ ਨੂੰ ਉੱਚਾ ਜਾਂ ਨੀਵਾਂ ਨਹੀਂ ਸਮਝਿਆ ਜਾਊਗਾ। ਕੋਈ ਇਹ ਜ਼ਰੂਰੀ ਨਹੀਂ ਹੈ ਵੀ ਜਿਹੜਾ ਬੰਦਾ ਛੋਟਾ ਕੰਮ ਕਰਦਾ ਉਹ ਕਾਮਯਾਬ ਨਹੀਂ ਹੋ ਸਕਦਾ, ਉਹਦਾ ਸਟੇਟਸ ਵਧੀਆ ਨਹੀਂ ਬਣ ਸਕਦਾ। ਬਣ ਸਕਦਾ ਆ, ਇਹ ਸਾਡੇ ਦੇਸ਼ ਦਾ ਸੰਵਿਧਾਨ ਕਹਿੰਦਾ ਆ। ਆਪਾਂ ਡਾਕਟਰ B.R. ਅੰਬੇਡਕਰ ਦੀ ਐਗਜ਼ਾਮਪਲ ਲੈ ਸਕਦੇ ਹਾਂ, ਕਿਹੜੇ ਹਾਲਾਤਾਂ ਵਿੱਚ ਉਹ ਪੜ੍ਹੇ, ਜਦੋਂ ਉਹਨਾਂ ਦੇ ਟਾਈਮ ਦੇ ਵਿੱਚ ਦੇਸ਼ ਦੇ ਹਾਲਾਤ ਵੀ ਕਿੱਦਾਂ ਦੇ ਸੀ, ਸਮਾਜ ਦੇ ਵਿੱਚ ਛੂਆਛੂਤ ਵਰਗੀਆਂ ਗੱਲਾਂ ਸੀ, ਤਾਂ ਉਹਨਾਂ ਨੇ ਆਪਣੀ ਲਿਆਕਤ ਦੇ ਦਮ ਦੇ ਉੱਤੇ ਆਪਣਾ ਸਟੇਟਸ ਮੇਨਟੇਨ ਕੀਤਾ, ਆਪਣੇ ਸਮਾਜ ਤੋਂ ਉੱਚੇ ਉੱਠ ਕੇ ਐਡੀ ਜ਼ਿਆਦਾ ਪੜ੍ਹਾਈ ਕੀਤੀ ਕਿ ਦੇਸ਼ ਦਾ ਸੰਵਿਧਾਨ ਬਾਅਦ 'ਚੋਂ ਲਿਖ ਕੇ ਗਏ। ਅਸੀਂ ਇਗਜ਼ਾਮਪਲ ਲੈ ਸਕਦੇ ਹਾਂ ਸਚਿਨ ਤੇਂਦੁਲਕਰ ਦੀ, ਜਿਹਨੇ 10ਵੀਂ ਪਾਸ ਨਹੀਂ ਸੀ ਹੋਈ ਪਰ ਆਪਣੇ ਐਬਿਲਿਟੀ ਦੇ ਬਲ 'ਤੇ, ਆਪਣੀ ਵਧੀਆ ਖੇਡ ਦੇ ਜ਼ੋਰ ਦੇ ਉੱਤੇ ਅੱਜ ਉਹ ਵਰਲਡ ਫੇਮਸ ਪਲੇਅਰ ਆ। ਸੋ ਇਕੁਐਲਿਟੀ ਆਫ ਸਟੇਟਸ ਦਾ ਭਾਵ ਵੀ ਸਾਰਿਆਂ ਨੂੰ ਬਰਾਬਰਤਾ ਦਿੱਤੀ ਵੀ ਤੁਸੀਂ ਆਪਣਾ ਸਟੇਟਸ ਜਿੱਦਾਂ ਮਰਜ਼ੀ ਮੇਨਟੇਨ ਕਰ ਲਓ। ਅਪਰਚੁਨਿਟੀ, ਸਾਰਿਆਂ ਨੂੰ ਬਰਾਬਰਤਾ ਦੇ ਮੌਕੇ ਦਿੱਤੇ ਜਾਣਗੇ ਕਿ ਉਹ ਆਪਣੇ ਆਪ ਨੂੰ ਵਧੀਆ ਜਗ੍ਹਾ ਦੇ ਉੱਤੇ ਸਟੈਂਡ ਕਰ ਸਕਣ। ਐਂਡ ਟੂ ਪ੍ਰਮੋਟ ਅਮੰਗ ਦੈਮ ਆਲ ਫਰਟਰਨਿਟੀ, ਅਤੇ ਉਹਨਾਂ ਸਾਰਿਆਂ ਦੇ ਵਿੱਚ ਜਿਹੜੀ ਫਰਟਰਨਿਟੀ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਸੈਲਫ ਰਿਸਪੈਕਟ, ਫਰਟਰਨਿਟੀ ਜਿਹੜੀ ਹੈ ਉਹ ਉਹਨਾਂ ਨੂੰ ਐਸ਼ੋਰਿੰਗ, ਉਹਨਾਂ ਨੂੰ ਐਸ਼ੋਰੈਂਸ ਦਊਗੀ ਡਿਗਨਿਟੀ ਆਫ ਦਾ ਇੰਡੀਵਿਜੁਅਲ ਐਂਡ ਯੂਨਿਟੀ, ਵੀ ਹਰੇਕ ਇਨਸਾਨ ਦੀ, ਚਾਹੇ ਉਹ ਮੇਲ ਹੈ ਫੀਮੇਲ ਆ, ਹਾਇਰ ਕਾਸਟ ਹੈ ਲੋਅਰ ਕਾਸਟ ਹੈ, ਪੜ੍ਹੇ ਲਿਖੇ ਆ ਅਨਪੜ੍ਹ ਆ, ਪਿੰਡਾਂ ਤੋਂ ਆ ਸ਼ਹਿਰਾਂ ਤੋਂ ਆ, ਤਾਂ ਉਹ ਆਪਣੀ ਡਿਗਨਿਟੀ ਨੂੰ ਮੇਨਟੇਨ ਰੱਖ ਸਕਣਗੇ, ਆਪਣੇ ਸਵੈਮਾਨ ਨੂੰ, ਅਤੇ ਸਾਰੇ ਮਿਲ ਕੇ ਰਹਿਣਗੇ। ਪ੍ਰੀਐਂਬਲ ਦੇ ਵਿੱਚ ਜਦੋਂ ਆਪਾਂ ਇਹ ਪੜ੍ਹਦੇ ਹਾਂ, ਪ੍ਰਸਤਾਵਨਾ ਪੜ੍ਹਦੇ ਹਾਂ, ਤਾਂ ਅਗਲਾ ਕੁਸ਼ਚਨ ਅਰਾਈਜ਼ ਹੁੰਦਾ ਹੈ ਮਨ ਦੇ ਵਿੱਚ ਵੀ ਪ੍ਰਸਤਾਵਨਾ ਦੇ ਵਿੱਚ ਜਿਹੜੇ ਉਦੇਸ਼, ਕਿਹੜੇ ਉਦੇਸ਼ ਸ਼ਾਮਿਲ ਕੀਤੇ ਗਏ ਅਤੇ ਕਿਉਂ ਸ਼ਾਮਿਲ ਕੀਤੇ ਗਏ। ਉਦੇਸ਼ ਰੱਖੇ ਹੀ ਉਹ ਜਾਂਦੇ ਆ ਕਿਸੇ ਵੀ ਗੱਲ ਲਈ, ਤਾਂ ਕਿ ਉਹਨਾਂ ਦਾ ਜਿਹੜਾ ਪਰਪਸ ਆ ਉਹ ਹੱਲ ਕੀਤਾ ਜਾ ਸਕੇ। ਤਾਂ ਜਦੋਂ ਦੇਸ਼ ਦਾ ਸੰਵਿਧਾਨ ਲਿਖਿਆ ਤਾਂ ਕੋਨਸਟੀਟਿਊਐਂਟ ਜਿਹੜੀ ਉਸ ਵੇਲੇ ਬੋਡੀ ਸੀ, ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ, 2 ਸਾਲ 11 ਮਹੀਨੇ ਅਤੇ 18 ਦਿਨ ਲਗਾਏ ਉਹਨਾਂ ਨੇ। ਤਾਂ ਜਦੋਂ ਦੇਸ਼ ਦਾ ਸੰਵਿਧਾਨ ਲਿਖਿਆ ਗਿਆ ਤਾਂ ਉਹਦੇ ਵਿੱਚ ਮੋਹਰੇ ਪਹਿਲੇ ਉਦੇਸ਼ ਲਿਖੇ ਗਏ ਇਹ, ਵੀ ਇਹ ਵਾਲੇ ਉਦੇਸ਼ ਪੂਰੇ ਹੋਣਗੇ ਤਾਂ ਸੰਵਿਧਾਨ, ਜਿਹੜੀ ਸੰਵਿਧਾਨ ਨੂੰ ਬਣਾਉਣ ਦੀ ਜਿਹੜੀ ਉਹ ਇੰਨੀ ਮਿਹਨਤ ਹੈ, ਮੁਸ਼ੱਕਤ ਕੀਤੀ ਗਈ ਹੈ, ਤਾਂ ਉਹ ਮਿਹਨਤ ਆਪਣਾ ਰੰਗ ਲਿਆਊਗੀ। ਤਾਂ ਉਦੇਸ਼ ਕੀ ਸੀਗੇ ਸੰਵਿਧਾਨ ਦੀ ਪ੍ਰਸਤਾਵਨਾ ਦੇ, ਕਿ ਲੋਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਪ੍ਰਦਾਨ ਕਰਨਾ, ਸਮਾਜ ਦੇ ਵਿੱਚ ਕਿਸੇ ਬੰਦੇ ਦੇ ਨਾਲ ਕਿਸੇ ਵੀ ਹਾਲ 'ਚ ਜਾਤੀ ਪਾਤੀ ਦੇ ਨਾਂ 'ਤੇ, ਧਰਮ ਦੇ ਨਾਂ ਦੇ ਉੱਤੇ ਕੋਈ ਧੱਕਾ ਨਾ ਹੋਵੇ, ਆਰਥਿਕ ਪੱਧਰ ਦੇ ਉੱਤੇ ਉਹਨਾਂ ਨੂੰ ਕੋਈ ਉਹਨਾਂ ਦਾ ਸ਼ੋਸ਼ਣ ਨਾ ਕਰੇ, ਉਹਨਾਂ ਨੂੰ ਰਾਜਨੀਤਿਕ ਨਿਆਂ ਪ੍ਰਦਾਨ ਕਰਨਾ, ਰਾਜਨੀਤੀ ਦੇ ਖੇਤਰ ਵਿੱਚ ਜੇ ਉਹ ਜਾਣਾ ਚਾਹੁੰਦੇ ਆ, ਕੋਈ ਵੋਟਾਂ ਲੜਨੀਆਂ ਚਾਹੁੰਦੇ ਆ, ਆਪਣਾ ਸਰਕਾਰ ਆਪਣੀ ਬਣਾਉਣਾ ਚਾਹੁੰਦੇ ਆ, ਤਾਂ ਉਹਨਾਂ ਨੂੰ ਇਹਦੇ ਵਾਸਤੇ ਬਰਾਬਰਤਾ ਦਾ ਨਿਆਂ ਪ੍ਰਦਾਨ ਕੀਤਾ ਜਾਊਗਾ, ਬਰਾਬਰਤਾ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਦੂਸਰਾ ਉਦੇਸ਼ ਸੀਗਾ ਲੋਕਾਂ ਨੂੰ ਸੋਚ, ਲੋਕਾਂ ਦੀ ਜਿਹੜੀ ਸੋਚ ਹੈ ਉਹਦੇ ਉੱਤੇ ਕੋਈ ਬੰਦਿਸ਼ ਨਹੀਂ ਹੋਣੀ ਚਾਹੀਦੀ, ਲੋਕਾਂ ਨੂੰ ਸੁਤੰਤਰਤਾ ਹੋਣੀ ਚਾਹੀਦੀ ਹੈ, ਉਹ ਆਪਣੇ ਢੰਗ ਨਾਲ ਜਿਹੜੀ ਮਰਜ਼ੀ ਗੱਲ ਸੋਚ ਸਕਦੇ ਆ, ਜਿੱਦਾਂ ਦੇ ਮਰਜ਼ੀ ਵਿਚਾਰ ਰੱਖ ਸਕਦੇ ਆ, ਵਿਚਾਰਾਂ ਦਾ ਪ੍ਰਗਟਾਵਾ ਕਰ ਸਕਦੇ ਆ ਆਪਣਿਆਂ ਦਾ, ਕਿਸੇ ਵੀ ਧਰਮ ਜਾਂ ਜਾਤੀ ਦੇ ਵਿੱਚ ਵਿਸ਼ਵਾਸ ਰੱਖ ਕੇ ਉਹ ਕਿਸੇ ਵੀ ਧਰਮ ਦੀ ਪੂਜਾ ਕਰ ਸਕਦੇ ਆ। ਕੋਈ ਕਿਸੇ ਨੂੰ ਬਾਉਂਡ ਨਹੀਂ ਕਰ ਸਕਦਾ ਵੀ ਅਸੀਂ ਇੱਕ ਪਰਟੀਕੁਲਰ ਧਰਮ ਨੂੰ ਹੀ ਮੰਨਣਾ ਹੈ। ਸੋਚ ਤੋਂ ਬਾਅਦ ਉਹਨਾਂ ਨੂੰ ਲੋਕਾਂ ਨੂੰ ਅਵਸਰ ਪ੍ਰਦਾਨ ਕਰਨ ਦੀ ਸਮਾਨਤਾ, ਬਰਾਬਰ ਮੌਕੇ ਪ੍ਰਦਾਨ ਕੀਤੇ ਜਾਣਗੇ ਬਿਨਾਂ ਕਿਸੇ ਜਾਤੀ, ਧਰਮ, ਨਸਲ ਜਾਂ ਲਿੰਗ ਦੇ ਆਧਾਰ ਤੋਂ ਬਿਨਾਂ। ਲੋਕਾਂ ਦੇ ਵਿਚਕਾਰ ਭਾਈਚਾਰੇ ਦੀ ਭਾਵਨਾ ਵਿਕਸਿਤ ਕੀਤੀ ਜਾਊਗੀ, ਕਿਉਂਕਿ ਜਿੱਥੇ ਲੋਕ 4 ਧਰਮਾਂ ਦੇ 5 ਧਰਮਾਂ ਦੇ ਲੋਕ, ਅਲੱਗ ਅਲੱਗ ਜਾਤੀਆਂ ਦੇ, ਨਸਲਾਂ ਦੇ ਲੋਕ ਇਕੱਠੇ ਮਿਲ ਕੇ ਰਹਿਣਗੇ, ਤਾਂ ਉਹਨਾਂ ਦੇ ਵਿੱਚ ਜਿਹੜਾ ਆ ਭਾਈਚਾਰੇ ਦੀ ਭਾਵਨਾ ਵਿਕਸਿਤ ਕੀਤੀ ਜਾਊਗੀ। ਇਹ ਸੋਚ ਕੇ ਦੇਸ਼ ਦਾ ਸੰਵਿਧਾਨ ਲਿਖਿਆ ਗਿਆ, ਕਿਉਂਕਿ ਜਦੋਂ ਆਪਾਂ ਸਾਰਿਆਂ ਨੂੰ ਬਰਾਬਰਤਾ ਦਾ ਦਰਜਾ ਦੇ ਦਿੰਦੇ ਹਾਂ, ਬਰਾਬਰਤਾ ਦਾ ਅਧਿਕਾਰ ਦੇ ਦਿੰਦੇ ਹਾਂ, ਤਾਂ ਫਿਰ ਆਪਸ ਦੇ ਵਿੱਚ ਜਿਹੜਾ ਪਿਆਰ ਆ ਉਹ ਆਟੋਮੈਟਿਕਲੀ ਹੋ ਜਾਂਦਾ ਆ, ਪੈ ਜਾਂਦਾ ਆ, ਫਿਰ ਆਪਸ 'ਚ ਪਿਆਰ ਦੀ ਭਾਵਨਾ ਕਾਇਮ ਰਹਿੰਦੀ ਹੈ। ਲੋਕਾਂ ਦੇ ਗੌਰਵ ਨੂੰ ਕਾਇਮ ਰੱਖਣ ਦਾ ਯਕੀਨ, ਭਾਰਤ ਸੰਵਿਧਾਨ ਕਹਿੰਦਾ ਆ ਵੀ ਹਰੇਕ ਵਿਅਕਤੀ ਦਾ ਗੌਰਵ, ਹਰੇਕ ਬੰਦੇ ਦੀ ਆਪਣੀ ਇੱਕ ਅਲੱਗ ਪਛਾਣ ਆ, ਆਪਣਾ ਇੱਕ ਸਵੈਮਾਨ ਆ, ਉਹਦੇ ਸਵੈਮਾਨ ਨੂੰ ਕਾਇਮ ਰੱਖਣਾ, ਕਿਸੇ ਨੂੰ ਧਰਮ ਦੇ ਨਾਂ 'ਤੇ ਜਾਂ ਉਹਦੀ ਫੈਮਿਲੀ ਬੈਕਗਰਾਊਂਡ ਦੇ ਨਾਂ 'ਤੇ ਕਿਸੇ ਨੂੰ ਵੀ ਅਸੀਂ ਨੀਚਾ ਨਹੀਂ ਦਿਖਾ ਸਕਦੇ, ਕਿਸੇ ਨੂੰ ਆਪਾਂ ਡੀਗ੍ਰੇਡ ਨਹੀਂ ਕਰ ਸਕਦੇ, ਉਹਦੇ ਰੰਗ ਦੇ ਆਧਾਰ 'ਤੇ ਨਹੀਂ ਉਹਨੂੰ ਕੁਛ ਕਹਿ ਸਕਦੇ, ਔਰ ਨਾ ਹੀ ਸਾਡਾ ਇਹ ਰਾਈਟ ਬਣਦਾ ਹੈ ਵੀ ਅਸੀਂ ਕਿਸੇ ਨੂੰ ਮਾੜਾ ਕਹੀਏ, ਤਾਂ ਉਹਦਾ ਜਿਹੜਾ ਸੈਲਫ ਰਿਸਪੈਕਟ ਆ ਉਹਨੂੰ ਅਸੀਂ ਕਾਇਮ ਰੱਖਾਂਗੇ। ਹਰੇਕ ਬੰਦਾ ਦੂਸਰੇ ਦੀ ਨੇਚਰ ਕਹਿੰਦੀ ਹੈ ਨਾ ਵੀ ਜੋ ਅਸੀਂ ਕੁਦਰਤ ਨੂੰ ਦੇਵਾਂਗੇ ਉਹ ਸਾਨੂੰ ਵਾਪਸ ਮਿਲਦਾ ਆ। ਤਾਂ ਸੰਵਿਧਾਨ ਨੇ ਵੀ ਇਹੀ ਕਿਹਾ, ਗਿਵ ਰਿਸਪੈਕਟ ਟੇਕ ਰਿਸਪੈਕਟ, ਧਰਮ ਇੱਜ਼ਤ ਦਿਉ ਅਤੇ ਇੱਜ਼ਤ ਲਓ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਵੈਮਾਨ ਕਾਇਮ ਰਹੇ, ਮੇਨਟੇਨ ਰਹੇ, ਤਾਂ ਅਸੀਂ ਦੂਜਿਆਂ ਦੇ ਸਵੈਮਾਨ ਨੂੰ ਵੀ ਉਸੇ ਤਰ੍ਹਾਂ ਮੇਨਟੇਨ ਰੱਖੀਏ। ਅਤੇ ਲਾਸਟ ਵਿੱਚ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਬਣਾਉਣਾ। ਇਸ ਦੇਸ਼ ਦੀ ਏਕਤਾ ਅਤੇ ਅਖੰਡਤਾ ਕਿੱਦਾਂ ਕਾਇਮ ਰਹੂਗੀ, ਜਦੋਂ ਘਰ ਦੇ ਵਿੱਚ ਹਰ ਸਾਰੇ ਹੀ ਅਲੱਗ ਅਲੱਗ ਨਸਲਾਂ ਦੇ, ਧਰਮਾਂ ਦੇ, ਜਾਤੀਆਂ ਦੇ ਲੋਕ ਰਹਿ ਰਹੇ ਆ, ਤਾਂ ਉਹਦੇ ਵਾਸਤੇ ਕੀ ਹੈ, ਭਾਰਤ ਦਾ ਜਿਹੜਾ ਸੰਵਿਧਾਨ ਹੈ ਜੀ ਤੋੜ ਕੋਸ਼ਿਸ਼ ਕਰੂਗਾ ਲੋਕਾਂ ਦੇ ਵਿੱਚ ਜਾਤੀ ਪਾਤ ਨੂੰ ਖਤਮ ਕਰਕੇ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਨੂੰ ਪੈਦਾ ਰੱਖਣ ਦੇ ਵਿੱਚ। ਜੇ ਲੋਕਾਂ ਦਾ ਦੇਸ਼ ਪ੍ਰਤੀ ਪਿਆਰ ਹੈ, ਲੋਕਾਂ ਦੀ ਫਿਰ ਜਿਹੜੀ ਅਖੰਡਤਾ ਆ, ਏਕਤਾ ਜਿਹੜੀ ਹੈ ਉਹ ਮੇਨਟੇਨ ਰਹੂਗੀ, ਮਜ਼ਬੂਤ ਬਣੂਗੀ। ਸੋ ਇਹ ਸੀ ਸਾਡੇ ਦੇਸ਼ ਦਾ ਸੰਵਿਧਾਨ ਦੀ ਪ੍ਰਸਤਾਵਨਾ। ਜਦੋਂ ਆਪਾਂ ਭਾਰਤ ਦੇ ਸੰਵਿਧਾਨ ਬਾਰੇ ਪੜ੍ਹਨਾ ਸ਼ੁਰੂ ਕਰੀਏ ਤਾਂ ਸਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਵੀ ਸਾਨੂੰ ਪਹਿਲੇ ਪ੍ਰਿਐਂਬਲ ਬਾਰੇ, ਪ੍ਰਸਤਾਵਨਾ ਬਾਰੇ ਪਤਾ ਹੋਣਾ ਚਾਹੀਦਾ ਆ ਵੀ ਸੰਵਿਧਾਨ ਅੰਦਰ ਦੱਸਣਾ ਸਾਨੂੰ ਕੀ ਚਾਹੁੰਦਾ ਆ, ਸੰਵਿਧਾਨ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਅੰਦਰ ਦਿੱਤੀਆਂ ਹੋਈਆਂ ਜਿਹਦੇ ਨਾਲ ਜਿਹੜੇ ਅਸੀਂ ਇਹ 6 ਉਦੇਸ਼ ਕੀਤੇ ਆ ਉਹ ਫੁੱਲਫਿਲ ਕੀਤੇ ਜਾ ਸਕਣ। ਆਸ ਹੈ ਤੁਸੀਂ ਸਾਰਾ ਇਹ ਮੇਰਾ ਲੈਕਚਰ ਧਿਆਨ ਨਾਲ ਸੁਣੋਗੇ, ਇਹਦੀਆਂ ਮੇਨ ਗੱਲਾਂ ਨੂੰ ਨੋਟ ਕਰ ਲਉਂਗੇ, ਕਿਉਂਕਿ ਜਿਹੜੇ ਟੈਸਟ ਹੋਣੇ ਆ MCQs ਹੀ ਆਉਣੇ, ਉਹਦੇ 'ਚ ਛੋਟੇ ਕੁਸਚਨ ਹੀ ਆਉਣੇ ਇੱਕ ਇੱਕ ਨੰਬਰ ਵਾਲੇ। ਤਾਂ ਜੇ ਤੁਸੀਂ ਇਹ ਮੇਰਾ ਲੈਕਚਰ ਧਿਆਨ ਨਾਲ ਸੁਣ ਲਉਂਗੇ ਤਾਂ ਤੁਸੀਂ ਵਧੀਆ ਨੰਬਰ ਗੇਨ ਕਰ ਸਕਦੇ ਹੋ। ਧੰਨਵਾਦ।